ओम शांति। आज सुनते हाँ 17 नवंबर 2025 दे बाबा दे साकार महावाक। बाबा बोले मीठे बच्चे, ए पुरुषोत्तम संगम युग है। पुरानी दुनिया बदल नवी बन रही है। तोहानू हुन पुरुषार्थ कर उत्तम देव पद पाना है। प्रश्न है सर्विसेबुल बच्चियां दी बुद्धि विच केड़ी गल सदा रहंदी है। सर्विसेबुल बच्चियां दी बुद्धि विच केड़ी गल सदा रहंदी है, सदा याद रहंदी है। उत्तर विच बाबा ने दस्या, ओना नू याद रहंदा धन दिए धन ना खुटे। ऐसली ओ रात दिन नींद दा भी त्याग कर ज्ञान धन दा दान करते रहंदे, थकते नहीं। लेकिन खुद विच जेकर कोई अवगुण होवेगा ता सर्विस करन दा उमंग आ नहीं सकदा। ओम शांति। मिठे मिठे रूहानी बच्चों प्रति रूहानी बाप बैठ समझांदे ने। बच्चे जानदे ने परम पिता परमात्मा रोज रोज समझांदे ने, जिमें रोज रोज टीचर पढ़ांदे ने। बाप सिर्फ सिक्ख्या देंगे, संभालदे रहनगे, क्योंकि बाप दे तां घर विच बच्चे रहंदे ने, मां बाप नाल रहंदे ने। ऐथे तां ए वायुमंडल दी गल है, रूहानी बाप कोल तुसी रहंदे हो। एक तां रूहानी बाप कोल मूल वतन विच रहंदे हो, फिर कल्प विच एक वार बाप आंदे ने बच्चियां नूं वरसा देन, पावन बनान, सुख शांति देन। जरूर हेठा आके रहंदे होणगे ना। ऐस विच ही मनुखां दा मुजहारा है, गायन भी है, साधारण तन विच प्रवेश करदे ने। हुण साधारण तन कित्थों उड के तां नहीं आंदा, जरूर मनुख दे तन विच ही आंदे ने। सो भी दसदे ने, मैं इस तन विच प्रवेश करदा हाँ, तुसी बच्चे भी हुण समझदे हो। बाप सानू स्वर्ग दा वरसा देन आए ने। जरूर असी लायक नहीं सी, पतित बन गए। सब कहंदे ने हे पतित पावन आओ, आके पतिता नू पावन बनाओ। बाप कहंदे ने, मैनू कलप कलप पतिता नू पावन करन दी ड्यूटी मिली हुई है। हे बच्चो, हुन इस पतित दुनिया नू पावन बनाना है। पुरानी दुनिया नू पतित, नवी दुनिया नू पावन कहांगे। गोया पुरानी दुनिया नू नवा बनान बाप आए ने। कलयुग नू कोई भी नवी दुनिया नहीं कहनगे, ये तां समझदी गल है ना। कलयुग है पुरानी दुनिया, बाप आनगे भी जरूर पुराने ते नवे दे संगम ते। जदों किथे भी तुसी ये समझांदे हो, बोलो ए पुरशोत्तम संगम युग है, बाप आया होया है। सारी दुनिया विच अजिहा कोई मनुष्य नहीं जिसनू ये पता होवे कि ये पुरशोत्तम संगम युग है। जरूर तुसी संगम युग ते हो, तां ही तां समझांदे हो। मुख गल है ही संगम युग दी, ता पॉइंट भी बहुत जरूरी ने। जो गल कोई नहीं जानदे ओ समझानी पवे। ऐसली बाबा ने कहा सी, ये जरूर लिखना कि ये पुरुषोत्तम संगम युग है। नवे युग अर्थात सतयुग दे चित्र भी ने। मनुख किवें समझन कि ये श्री लक्ष्मी नारायण सतयुगी नई दुनिया दे मालिक ने। उन्हां दे उपर अखर जरूर चाहिदे ने, पुरुषोत्तम संगम युग। ये जरूर लिखना है क्योंकि यही मुख गल है। मनुख समझदे ने कलयुग नू हाले बहुत वरे पए ने, बिल्कुल ही कोर हनेरे विच ने, समझाना पवे। नवी दुनिया दे मालिक ए श्री लक्ष्मी नारायण ने, एह है पूरी निशानी। तुसी कहंदे हो ऐस राज्य दी स्थापना हो रही है, गीत विच भी है नवयुग आया, अज्ञान नींद तो जागो, ये तुसी जानदे हो। हुण संगम युग है, ऐस नूं नवयुग नहीं कहांगे, संगम युग नूं संगम युग ही कहांगे। ए है पुरशोत्तम संगम युग, जबकि पुरानी दुनिया खत्म हो नवी दुनिया स्थापन होंदी है। मनुष्य तो देवता बन रहे हो, राजयोग सीख रहे हो। देवतावां विच उत्तम पद है ही इन्हां दा, श्री लक्ष्मी नारायण दा। है तां इह वी मनुख, पर इन्हां विच दैवी गुण ने, इस लई देवी देवता कहा जांदा है। सब तो उत्तम गुण है पवित्रता दा, ताही तां मनुख ਦੇਵਤਾਵਾਂ ਦੇ ਅੱਗੇ ਜਾ ਕੇ ਮੱਥਾ ਟੇਕਦੇ ਨੇ। ਇਹ ਸਭ ਪੁਆਇੰਟ ਬੁੱਧੀ ਵਿੱਚ ਧਾਰਨਾ ਉਹਨਾਂ ਨੂੰ ਹੋਵੇਗੀ ਜੋ ਸਰਵਿਸ ਕਰਦੇ ਰਹਿੰਦੇ ਨੇ। ਕਿਹਾ ਜਾਂਦਾ ਧਨ ਦਿੱਤੇ ਧਨ ਨਾ ਕੁੱਟੇ। ਬਹੁਤ ਸਮਝਾਣੀ ਮਿਲਦੀ ਰਹਿੰਦੀ ਹੈ। ਨੌਲੇਜ ਤਾਂ ਬਹੁਤ ਸਹਿਜ ਹੈ ਪਰ ਕੋਈ ਵਿੱਚ ਧਾਰਨਾ ਚੰਗੀ ਹੁੰਦੀ ਕੋਈ ਵਿੱਚ ਨਹੀਂ ਹੁੰਦੀ। ਜਿਨ ਵਿੱਚ ਅਵਗੁਣ ਨੇ ਉਹ ਤਾਂ ਸੈਂਤਰ ਸੰਭਾਲ ਨਹੀਂ ਸਕਦੇ। ਬਾਬਾ ਬੱਚਿਆਂ ਨੂੰ ਸਮਝਾਉਂਦੇ ਪ੍ਰਦਰਸ਼ਨੀ ਵੀ ਸਿੱਧੇ ਸਿੱਧੇ ਅੱਖਰ ਦੇਣੇ ਚਾਹੀਦੇ ਨੇ। ਪੁਰਸ਼ੋਤਮ ਸੰਗਮ ਯੁੱਗ ਮੁੱਖ ਸਮਝਾਉਣਾ ਚਾਹੀਦਾ ਹੈ। ਇਹ ਸੰਗਮ ਤੇ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਜਦੋਂ ਇਹ ਧਰਮ ਸੀ ਹੋਰ ਕੋਈ ਧਰਮ ਨਹੀਂ ਸੀ। ਇਹ ਜੋ ਮਹਾਭਾਰਤ ਲੜਾਈ ਹੈ ਉਸਦੀ ਵੀ ਡਰਾਮਾ ਵਿੱਚ ਨੂੰਦ ਹੈ। ਇਹ ਵੀ ਹੁਣ ਨਿਕਲੇ ਨੇ ਅੱਗੇ ਥੋੜੀ ਸੀ। 100 ਵਰਿਆਂ ਦੇ ਅੰਦਰ ਸਭ ਖਲਾਸ ਹੋ ਜਾਂਦੇ ਨੇ। ਸੰਗਮ ਯੁੱਗ ਨੂੰ ਘੱਟ ਤੋਂ ਘੱਟ 100 ਵਰੇ ਤਾਂ ਚਾਹੀਦੇ ਦੇਣਾ। ਸਾਰੀ ਦੁਨੀਆ ਨਵੀਂ ਬਣਨੀ ਹੈ। ਨਵੀਂ ਦਿੱਲੀ ਬਣਾਉਣ ਵਿੱਚ ਕਿੰਨੇ ਵਰੇ ਲੱਗੇ ਤੁਸੀਂ ਸਮਝਦੇ ਹੋ? ਭਾਰਤ ਵਿੱਚ ਨਵੀਂ ਦੁਨੀਆ ਹੁੰਦੀ ਹੈ ਫਿਰ ਪੁਰਾਣੀ ਖਲਾਸ ਹੋ ਜਾਏਗੀ। ਕੁਝ ਤਾਂ ਰਹਿੰਦੀ ਹੈ ਨਾ ਪਰ ਲੈ ਹੁੰਦੀ ਨਹੀਂ। ਇਹ ਸਭ ਗੱਲਾਂ ਬੁੱਧੀ ਵਿੱਚ ਨੇ। ਹੁਣ ਹੈ ਸੰਗਮ ਯੁੱਗ। ਨਵੀਂ ਦੁਨੀਆ ਵਿੱਚ ਜ਼ਰੂਰ ਇਹ ਦੇਵੀ ਦੇਵਤਾ ਸੀ ਫਿਰ ਇਹੀ ਹੋਣਗੇ। ਇਹ ਹੈ ਰਾਜਯੋਗ ਦੀ ਪੜ੍ਹਾਈ। ਜੇਕਰ ਕੋਈ ਡਿਟੇਲ ਵਿੱਚ ਨਹੀਂ ਸਮਝਾ ਸਕਦੇ ਸਿਰਫ ਇੱਕ ਗੱਲ ਬੋਲੋ ਪਰਮ ਪਿਤਾ ਪਰਮਾਤਮਾ ਜੋ ਸਭ ਦਾ ਬਾਪ ਹੈ ਉਹਨਾਂ ਨੂੰ ਸਭ ਯਾਦ ਕਰਦੇ ਨੇ। ਉਹ ਬੱਚਿਆਂ ਨੂੰ ਕਹਿੰਦੇ ਨੇ ਤੁਸੀਂ ਪਤਿਤ ਬਣ ਗਏ ਹੋ ਪੁਕਾਰਦੇ ਵੀ ਹੋ ਹੇ ਪਤਿਤ ਪਾਵਨ ਆਓ। ਬਰੋਬਰ ਕਲਯੁਗ ਵਿੱਚ ਨੇ ਪਤਿਤ ਸਤਯੁਗ ਵਿੱਚ ਪਾਵਨ ਹੁੰਦੇ ਨੇ। ਹੁਣ ਪਰਮ ਪਿਤਾ ਪਰਮਾਤਮਾ ਕਹਿੰਦੇ ਨੇ ਦੇਹ ਸਹਿਤ ਇਹ ਸਭ ਪਤੀ ਸੰਬੰਧ ਛੋੜ ਮਮ ਏਕਮ ਯਾਦ ਕਰੋ ਤਾਂ ਪਾਵਨ ਬਣ ਜਾਓਗੇ। ਇਹ ਗੀਤਾ ਦੇ ਅੱਖਰ ਨੇ। ਹੈਵੀ ਗੀਤਾ ਦਾ ਯੁੱਗ। ਗੀਤਾ ਸੰਗਮ ਯੁੱਗ ਤੇ ਗਾਈ ਹੋਈ ਸੀ ਜਦਕਿ ਵਿਨਾਸ਼ ਹੋਇਆ ਸੀ। ਬਾਪ ਨੇ ਰਾਜਯੋਗ ਸਿਖਾਇਆ ਸੀ। ਰਾਜਾਈ ਸਥਾਪਨ ਹੋਈ ਸੀ ਫਿਰ ਜ਼ਰੂਰ ਹੋਵੇਗੀ। ਇਹ ਸਭ ਰੂਹਾਨੀ ਬਾਪ ਸਮਝਾਉਂਦੇ ਨੇ ਨਾ। ਚਲੋ ਇਸ ਸਥਾਨ ਵਿੱਚ ਨਾ ਆਣ ਹੋਰ ਕੋਈ ਵਿੱਚ ਆਣ। ਸਮਝਾਉਣੀ ਤਾਂ ਇੱਕ ਬਾਪ ਦੀ ਹੈ ਨਾ। ਅਸੀਂ ਇਹਨਾਂ ਦਾ ਨਾਮ ਨਹੀਂ ਲੈਂਦੇ। ਅਸੀਂ ਤਾਂ ਸਿਰਫ ਦੱਸਦੇ ਹਾਂ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਕੇ ਮੇਰੇ ਕੋਲ ਚਲੇ ਆਓਗੇ। ਕਿੰਨਾ ਸਹਿਜ ਹੈ। ਸਿਰਫ ਮੈਨੂੰ ਯਾਦ ਕਰੋ। 84 ਦੇ ਚੱਕਰ ਦਾ ਗਿਆਨ ਬੁੱਧੀ ਵਿੱਚ ਹੋਵੇ। ਜੋ ਧਾਰਨਾ ਕਰੇਗਾ ਚੱਕਰਵਰਤੀ ਰਾਜਾ ਬਣੇਗਾ। ਇਹ ਮੈਸੇਜ ਸਭ ਧਰਮ ਵਾਲਿਆਂ ਦੇ ਲਈ ਹੈ। ਘਰ ਤਾਂ ਸਭ ਨੂੰ ਜਾਣਾ ਹੈਗਾ। ਅਸੀਂ ਵੀ ਘਰ ਦਾ ਰਸਤਾ ਦੱਸਦੇ ਹਾਂ। ਪਾਦਰੀ ਆਦਿ ਕੋਈ ਵੀ ਹੋਵੇ ਤੁਸੀਂ ਉਹਨਾਂ ਨੂੰ ਬਾਪ ਦਾ ਸੰਦੇਸ਼ ਦੇ ਸਕਦੇ ਹੋ। ਤੁਹਾਨੂੰ ਖੁਸ਼ੀ ਦਾ ਬਹੁਤ ਪਾਰਾ ਚੜ੍ਹਨਾ ਚਾਹੀਦਾ ਹੈ। ਪਰਮ ਪਿਤਾ ਪਰਮਾਤਮਾ ਕਹਿੰਦੇ ਨੇ ਮਮ ਏਕਮ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ। ਸਭ ਨੂੰ ਇਹੀ ਯਾਦ ਕਰਾਓ। ਬਾਪ ਦਾ ਪੈਗਾਮ ਸੁਣਾਉਣਾ ਹੀ ਨੰਬਰ 1 ਸਰਵਿਸ ਹੈ। ਗੀਤਾ ਦਾ ਯੁੱਗ ਵੀ ਹੁਣ ਹੈ। ਬਾਪ ਆਏ ਨੇ। ਇਸ ਲਈ ਉਹੀ ਚਿੱਤਰ ਸ਼ੁਰੂ ਵਿੱਚ ਰੱਖਣੇ ਚਾਹੀਦੇ ਨੇ। ਜੋ ਸਮਝਦੇ ਨੇ ਅਸੀਂ ਬਾਪ ਦਾ ਪੈਗਾਮ ਦੇ ਸਕਦੇ ਹਾਂ। ਤਿਆਰ ਰਹਿਣਾ ਚਾਹੀਦਾ ਹੈ। ਦਿਲ ਵਿੱਚ ਆਉਣਾ ਚਾਹੀਦਾ ਹੈ। ਅਸੀਂ ਵੀ ਅੰਨਿਆਂ ਦੀ ਲਾਠੀ ਬਣੀਏ। ਇਹ ਪੈਗਾਮ ਤਾਂ ਕੋਈ ਨੂੰ ਵੀ ਦੇ ਸਕਦੇ ਹੋ। ਬੀਕੇ ਦਾ ਨਾਮ ਸੁਣ ਕੇ ਹੀ ਡਰਦੇ ਨੇ ਬੋਲੋ। ਅਸੀਂ ਤਾਂ ਸਿਰਫ ਬਾਪ ਦਾ ਪੈਗਾਮ ਦਿੰਦੇ ਹਾਂ। ਪਰਮ ਪਿਤਾ ਪਰਮਾਤਮਾ ਕਹਿੰਦੇ ਨੇ ਮੈਨੂੰ ਯਾਦ ਕਰੋ ਬਸ। ਅਸੀਂ ਕਿਸੇ ਦੀ ਗਲਾਨੀ ਨਹੀਂ ਕਰਦੇ। ਬਾਪ ਕਹਿੰਦੇ ਨੇ ਮਮ ਏਕਮ ਯਾਦ ਕਰੋ। ਮੈਂ ਉੱਚੇ ਤੇ ਉੱਚਾ ਪਤਿਤ ਪਾਵਨ ਹਾਂ। ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਹ ਨੋਟ ਕਰੋ। ਇਹ ਬਹੁਤ ਕੰਮ ਦੀ ਚੀਜ਼ ਹੈ। ਹੱਥ ਤੇ ਬਾਂਹ ਤੇ ਅੱਖਰ ਲਿਖਵਾਉਂਦੇ ਨੇ ਨਾ। ਇਹ ਵੀ ਲਿਖ ਦਿਓ। ਐਨਾ ਸਿਰਫ ਦੱਸਿਆ ਤਾਂ ਵੀ ਰਹਿਮ ਦਿਲ ਕਲਿਆਣਕਾਰੀ ਬਣ ਜਾਓਗੇ। ਆਪਣੇ ਆਪ ਨਾਲ ਪ੍ਰਣ ਕਰਨਾ ਚਾਹੀਦਾ ਹੈ। ਸਰਵਿਸ ਜ਼ਰੂਰ ਕਰਨੀ ਹੈ ਫਿਰ ਆਦਤ ਪੈ ਜਾਏਗੀ। ਇੱਥੇ ਵੀ ਤੁਸੀਂ ਸਮਝਾ ਸਕਦੇ ਹੋ ਚਿੱਤਰ ਦੇ ਸਕਦੇ ਹੋ। ਇਹ ਹੈ ਪੈਗਾਮ ਦੇਣ ਦੀ ਚੀਜ਼। ਲੱਖਾਂ ਬਣ ਜਾਣਗੇ। ਘਰ ਘਰ ਜਾ ਕੇ ਪੈਗਾਮ ਦੇਣਾ ਹੈ। ਪੈਸਾ ਕੋਈ ਦੇ ਨਾ ਦੇਵੇ ਬੋਲੋ। ਵਾਕ ਤਾਂ ਹੈ ਹੀ ਗਰੀਬ ਨਿਵਾਸ। ਸਾਡਾ ਤਾਂ ਫਰਜ਼ ਹੈ ਘਰ ਘਰ ਵਿੱਚ ਪੈਗਾਮ ਦੇਣਾ। ਇਹ ਬਾਪ ਦਾਦਾ ਇਹਨਾਂ ਤੋਂ ਸਾਨੂੰ ਇਹ ਵਰਸਾ ਮਿਲਦਾ ਹੈ। 84 ਜਨਮ ਇਹ ਲੈਵਾਂਗੇ, ਇਹਨਾਂ ਦਾ ਵੀ ਇਹ ਅੰਤਿਮ ਜਨਮ ਹੈ। ਅਸੀਂ ਬ੍ਰਾਹਮਣ ਹਾਂ ਸੋ ਫਿਰ ਦੇਵਤਾ ਬਣਾਂਗੇ। ਬ੍ਰਹਮਾ ਵੀ ਬ੍ਰਾਹਮਣ ਹੈ, ਪਰਜਾ ਪਿਤਾ ਬ੍ਰਹਮਾ ਇਕੱਲਾ ਤਾਂ ਨਹੀਂ ਹੋਵੇਗਾ ਨਾ, ਜ਼ਰੂਰ ਬ੍ਰਾਹਮਣ ਵੰਸ਼ਾਵਲੀ ਵੀ ਹੋਏਗੀ। ਬ੍ਰਹਮਾ ਸੋ ਵਿਸ਼ਨੂੰ ਦੇਵਤਾ ਬ੍ਰਾਹਮਣ ਹੈ ਚੋਟੀ। ਉਹੀ ਦੇਵਤਾ ਸ਼ਤਰੀਏ ਵੈਸ਼ੇ ਸ਼ੂਦਰ ਬੰਦੇ ਨੇ, ਕੋਈ ਜ਼ਰੂਰ ਨਿਕਲਣਗੇ ਜੋ ਤੁਹਾਡੀ ਗੱਲਾਂ ਨੂੰ ਸਮਝਣਗੇ। ਪੁਰਸ਼ ਵੀ ਸਰਵਿਸ ਕਰ ਸਕਦੇ ਨੇ, ਸਵੇਰੇ ਉੱਠ ਕੇ ਮਨੁੱਖ ਜਦੋਂ ਦੁਕਾਨ ਖੋਲਦੇ ਨੇ ਤਾਂ ਕਹਿੰਦੇ ਨੇ ਸੁਬਾ ਦਾ ਸਾਈ ਬੇੜਾ ਬੰਨੇ ਲਾਈ। ਤੁਸੀਂ ਵੀ ਸਵੇਰੇ ਸਵੇਰੇ ਜਾ ਕੇ ਬਾਪ ਦਾ ਪੈਗਾਮ ਸੁਣੋ, ਬੋਲੋ ਤੁਹਾਡਾ ਧੰਦਾ ਬਹੁਤ ਚੰਗਾ ਹੋਏਗਾ। ਤੁਸੀਂ ਸਾਈ ਨੂੰ ਯਾਦ ਕਰੋ ਤਾਂ 21 ਜਨਮਾਂ ਦਾ ਵਰਸਾ ਮਿਲੇਗਾ। ਅੰਮ੍ਰਿਤ ਵੇਲੇ ਦਾ ਟਾਈਮ ਚੰਗਾ ਹੁੰਦਾ ਹੈ। ਅੱਜ ਕੱਲ੍ਹ ਕਾਰਖਾਨਿਆਂ ਵਿੱਚ ਮਾਤਾਵਾਂ ਵੀ ਬੈਠ ਕੰਮ ਕਰਦੀਆਂ ਨੇ। ਇਹ ਬੈਜ ਬਣਾਉਣਾ ਬਹੁਤ ਸਹਿਜ ਹੈ। ਤੁਸੀਂ ਬੱਚਿਆਂ ਨੂੰ ਰਾਤ ਦਿਨ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ। ਨੀਂਦ ਹਰਾਮ ਕਰ ਦੇਣੀ ਚਾਹੀਦੀ ਹੈ। ਬਾਪ ਦਾ ਪਰਿਚੇ ਮਿਲਣ ਨਾਲ ਮਨੁੱਖ ਧੰਨ ਕੇ ਬਣ ਜਾਂਦੇ ਨੇ। ਤੁਸੀਂ ਕਿਸੇ ਨੂੰ ਵੀ ਪੈਗਾਮ ਦੇ ਸਕਦੇ ਹੋ, ਤੁਹਾਡਾ ਗਿਆਨ ਤਾਂ ਬਹੁਤ ਉੱਚਾ ਹੈ। ਬੋਲੋ, ਅਸੀਂ ਤਾਂ ਇੱਕ ਬਾਕ ਨੂੰ ਯਾਦ ਕਰਦੇ ਹਾਂ। ਕ੍ਰਾਈਸਟ ਦੀ ਆਤਮਾ ਵੀ ਉਹਨਾਂ ਦਾ ਬੱਚਾ ਸੀ। ਆਤਮਾ ਇਹ ਸਭ ਉਹਨਾਂ ਦੇ ਬੱਚੇ ਨੇ, ਉਹੀ ਗੋਡ ਫਾਦਰ ਕਹਿੰਦੇ ਨੇ। ਹੋਰ ਕੋਈ ਵੀ ਦੇਹਧਾਰੀਆਂ ਨੂੰ ਨਾ ਯਾਦ ਕਰੋ, ਤੁਸੀਂ ਆਪਣੇ ਆਪ ਨੂੰ ਆਤਮਾ ਸਮਝ ਮਮੇਕਮ ਯਾਦ ਕਰੋ, ਤਾਂ ਵਿਕਰਮ ਵਿਨਾਸ਼ ਹੋ ਜਾਣਗੇ, ਮੇਰੇ ਕੋਲ ਆ ਜਾਓਗੇ। ਮਨੁੱਖ ਪੁਰਸ਼ਾਰਥ ਕਰਦੇ ਨੇ ਘਰ ਜਾਣ ਦੇ ਲਈ, ਪਰ ਕੋਈ ਜਾਂਦਾ ਤਾਂ ਨਹੀਂ। ਦੇਖਿਆ ਜਾਂਦਾ ਹੈ ਬੱਚੇ ਹਲੇ ਬਹੁਤ ਠੰਡੇ ਨੇ, ਇੰਨੀ ਮਿਹਨਤ ਪਹੁੰਚਦੀ ਨਹੀਂ, ਬਹਾਨੇ ਕਰਦੇ ਰਹਿੰਦੇ ਨੇ। ਇਸ ਵਿੱਚ ਵੀ ਬਹੁਤ ਸਹਿਣ ਕਰਨਾ ਪੈਂਦਾ ਹੈ। ਧਰਮ ਸਥਾਪਕਾਂ ਨੂੰ ਕਿੰਨਾ ਸਹਿਣ ਕਰਨਾ ਪੈਂਦਾ ਹੈ। ਕ੍ਰਾਈਸਟ ਦੇ ਲਈ ਕਹਿੰਦੇ ਨੇ ਉਹਨਾਂ ਨੂੰ ਕ੍ਰੋਸ ਤੇ ਚੜ੍ਹਾਇਆ। ਤੁਹਾਡਾ ਕੰਮ ਹੈ ਸਭ ਨੂੰ ਸੰਦੇਸ਼ ਦੇਣਾ। ਉਸ ਦੇ ਲਈ ਯੁਕਤੀਆਂ ਬਾਬਾ ਦੱਸਦੇ ਰਹਿੰਦੇ ਨੇ। ਕੋਈ ਸਰਵਿਸ ਨਹੀਂ ਕਰਦੇ ਤਾਂ ਬਾਬਾ ਸਮਝਦੇ ਨੇ। ਧਾਰਨਾ ਨਹੀਂ ਹੈ, ਬਾਬਾ ਰਾਏ ਦਿੰਦੇ ਨੇ ਕਿਵੇਂ ਪੈਗਾਮ ਦਿਓ। ਟ੍ਰੇਨ ਵਿੱਚ ਤੁਸੀਂ ਇਹ ਪੈਗਾਮ ਦਿੰਦੇ ਰਹੋ, ਤੁਸੀਂ ਜਾਣਦੇ ਹੋ ਅਸੀਂ ਸਵਰਗ ਵਿੱਚ ਜਾਂਦੇ ਹਾਂ, ਕੋਈ ਸ਼ਾਂਤੀ ਧਾਮ ਵਿੱਚ ਵੀ ਜਾਣਗੇ ਨਾ। ਰਾਸਤਾ ਤਾਂ ਤੁਸੀਂ ਹੀ ਦੱਸ ਸਕਦੇ ਹੋ। ਤੁਸੀਂ ਬ੍ਰਾਹਮਣਾਂ ਨੂੰ ਹੀ ਜਾਣਾ ਚਾਹੀਦਾ ਹੈ, ਹੈ ਤਾਂ ਬਹੁਤ ਬ੍ਰਾਹਮਣਾਂ ਨੂੰ ਕਿਤੇ ਤਾਂ ਰੱਖਣਗੇ ਨਾ। ਬ੍ਰਾਹਮਣ, ਦੇਵਤਾ, ਸ਼ਤਰੀਏ, ਪਰਜਾ ਪਿਤਾ ਬ੍ਰਹਮਾ ਦੀ ਔਲਾਦ ਜ਼ਰੂਰ ਹੋਣਗੇ ਨਾ। ਆਦਿ ਵਿੱਚ ਹੈ ਹੀ ਬ੍ਰਾਹਮਣ, ਤੁਸੀਂ ਬ੍ਰਾਹਮਣ ਹੋ ਉੱਚੇ ਤੇ ਉੱਚੇ। ਉਹ ਬ੍ਰਾਹਮਣ ਨੇ ਕੁੱਖ ਵੰਸ਼ਾਵਲੀ, ਬ੍ਰਾਹਮਣ ਜ਼ਰੂਰ ਚਾਹੀਦੇ ਨੇ ਨਾ, ਨਹੀਂ ਤਾਂ ਪਰਜਾ ਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ ਕਿੱਥੋਂ ਆਏ। ਬ੍ਰਾਹਮਣਾਂ ਨੂੰ ਤੁਸੀਂ ਬੈਠ ਸਮਝਾਓ, ਉਹ ਝੱਟ ਸਮਝ ਜਾਣਗੇ। ਬੋਲੋ, ਤੁਸੀਂ ਵੀ ਬ੍ਰਾਹਮਣ ਹੋ? ਅਸੀਂ ਵੀ ਆਪਣੇ ਆਪ ਨੂੰ ਬ੍ਰਾਹਮਣ ਕਹਿਲਾਉਂਦੇ ਹਾਂ। ਹੁਣ ਦੱਸੋ ਤੁਹਾਡਾ ਧਰਮ ਸਥਾਪਨ ਕਰਨ ਵਾਲਾ ਕੌਣ? ਬ੍ਰਹਮਾ ਦੇ ਸਿਵਾਏ ਹੋਰ ਕਿਸੇ ਦਾ ਨਾਮ ਨਹੀਂ ਲੈਣਗੇ। ਤੁਸੀਂ ਟ੍ਰਾਇਲ ਕਰਕੇ ਦੇਖੋ, ਬ੍ਰਾਹਮਣਾਂ ਦੇ ਵੀ ਬਹੁਤ ਵੱਡੇ ਵੱਡੇ ਕੁੱਲ ਹੁੰਦੇ ਨੇ। ਪੁਜਾਰੀ ਬ੍ਰਾਹਮਣ ਢੇਰ ਨੇ, ਅਜਮੇਰ ਵਿੱਚ ਢੇਰ ਬੱਚੇ ਜਾਂਦੇ ਨੇ। ਕਦੇ ਕੋਈ ਨੇ ਸਮਾਚਾਰ ਹੀ ਨਹੀਂ ਦਿੱਤਾ ਕਿ ਅਸੀਂ ਜਾ ਕੇ ਬ੍ਰਾਹਮਣਾਂ ਨਾਲ ਮਿਲੇ। ਉਹਨਾਂ ਤੋਂ ਪੁੱਛਿਆ ਤੁਹਾਡਾ ਧਰਮ ਸਥਾਪਨ ਕਰਨ ਵਾਲਾ ਕੌਣ? ਬ੍ਰਾਹਮਣ ਧਰਮ ਕਿਸਨੇ ਸਥਾਪਨ ਕੀਤਾ? ਤੁਹਾਨੂੰ ਪਤਾ ਹੈ ਸੱਚੇ ਬ੍ਰਾਹਮਣ ਕੌਣ ਨੇ? ਤੁਸੀਂ ਬੋਤਿਆਂ ਦਾ ਕਲਿਆਣ ਕਰ ਸਕਦੇ ਹੋ, ਯਾਤਰਾਵਾਂ ਤੇ ਭਗਤ ਹੀ ਜਾਂਦੇ ਨੇ। ਇਹ ਚਿੱਤਰ ਤਾਂ ਬਹੁਤ ਚੰਗਾ ਹੈ ਸ਼੍ਰੀ ਲਕਸ਼ਮੀ ਨਾਰਾਇਣ ਦਾ। ਤੁਹਾਨੂੰ ਪਤਾ ਹੈ ਜਗਦੰਬਾ ਕੌਣ ਹੈ, ਲਕਸ਼ਮੀ ਕੌਣ ਹੈ? ਐਵੇਂ ਐਵੇਂ ਤੁਸੀਂ ਨੌਕਰਾਂ ਨੂੰ ਭੀਣੀਆਂ ਨੂੰ ਵੀ ਸਮਝਾ ਸਕਦੇ ਹੋ। ਤੁਹਾਡੇ ਬਿਗਰ ਕੋਈ ਹੈ ਨਹੀਂ ਜੋ ਉਹਨਾਂ ਨੂੰ ਸੁਣਾਏ, ਬਹੁਤ ਰਹਿਮਦਿਲ ਬਣਨਾ ਹੈ। ਬੋਲੋ, ਤੁਸੀਂ ਵੀ ਪਾਵਨ ਬਨ ਪਾਵਨ ਦੁਨੀਆਂ ਵਿੱਚ ਜਾ ਸਕਦੇ ਹੋ। ਆਪਣੇ ਆਪ ਨੂੰ ਆਤਮਾ ਸਮਝੋ, ਸ਼ਿਵ ਬਾਬਾ ਨੂੰ ਯਾਦ ਕਰੋ। ਸ਼ੌਕ ਬਹੁਤ ਹੋਣਾ ਚਾਹੀਦਾ ਹੈ ਕਿਸੇ ਨੂੰ ਵੀ ਰਸਤਾ ਦੱਸਣ ਦਾ। ਜੋ ਖੁਦ ਯਾਦ ਕਰਦੇ ਹੋਣਗੇ ਉਹ ਦੂਜਿਆਂ ਨੂੰ ਵੀ ਯਾਦ ਕਰਾਉਣ ਦਾ ਪੁਰਸ਼ਾਰਥ ਕਰਨਗੇ। ਬਾਪ ਤਾਂ ਨਹੀਂ ਜਾ ਕੇ ਗੱਲ ਕਰਨਗੇ ਨਾ, ਇਹ ਤੁਸੀਂ ਬੱਚਿਆਂ ਦਾ ਹੀ ਕੰਮ ਹੈ, ਗਰੀਬਾਂ ਦਾ ਕਲਿਆਣ ਕਰਨਾ ਹੈ। ਵਿਚਾਰੇ ਬਹੁਤ ਸੁਖੀ ਹੋ ਜਾਣਗੇ, ਥੋੜਾ ਯਾਦ ਕਰਨ ਨਾਲ ਪਰਜਾ ਵੀ ਚਾਹ ਜਾਣ, ਇਹ ਵੀ ਚੰਗਾ ਹੈ। ਇਹ ਧਰਮ ਤਾਂ ਬਹੁਤ ਸੁਖ ਦੇਣ ਵਾਲਾ ਹੈ। ਦਿਨ ਪ੍ਰਤੀ ਦਿਨ ਤੁਹਾਡਾ ਆਵਾਜ਼ ਜ਼ੋਰ ਨਾਲ ਨਿਕਲੇਗਾ। ਸਭ ਨੂੰ ਇਹੀ ਪੈਗਾਮ ਦਿੰਦੇ ਰਹੋ, ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਤੁਸੀਂ ਮਿੱਠੇ ਮਿੱਠੇ ਬੱਚੇ ਪਦਮਾ ਪਦਮ ਭਾਗਿਆਸ਼ਾਲੀ ਹੋ, ਜਦਕਿ ਮਹਿਮਾ ਸੁਣਦੇ ਹੋ, ਸਮਝਦੇ ਹੋ, ਫਿਰ ਵੀ ਕੋਈ ਗੱਲ ਦੀ ਫਿਕਰਾ ਦਾਦੀ ਕਿਉਂ ਰੱਖਣੀ ਚਾਹੀਦੀ? ਇਹ ਹੈ ਗੁਪਤ ਗਿਆਨ, ਗੁਪਤ ਖੁਸ਼ੀ। ਤੁਸੀਂ ਹੋ ਇਨਕਾਗਨੇਟੋ ਵਾਰੀਅਸ, ਤੁਹਾਨੂੰ ਅਨਨੋਨ ਵਾਰੀਅਸ ਕਹਾਂਗੇ। ਹੋਰ ਕੋਈ ਅਨਨੋਨ ਵਾਰੀਅਸ ਹੋ ਨਹੀਂ ਸਕਦਾ, ਗੁਪਤ ਯੋਧਾ ਕੋਈ ਹੋਰ ਹੋ ਨਹੀਂ ਸਕਦਾ। ਤੁਹਾਡਾ ਦਿਲਵਾੜਾ ਮੰਦਿਰ ਪੂਰਾ ਯਾਦਗਾਰ ਹੈ, ਦਿਲ ਲੈਣ ਵਾਲੇ ਦਾ ਪਰਿਵਾਰ ਹੈ ਨਾ, ਮਹਾਵੀਰ ਮਹਾਵੀਰਨੀਆਂ ਤੇ ਉਹਨਾਂ ਦੀ ਔਲਾਦ, ਪੂਰਾ ਪੂਰਾ ਤੀਰਥ ਹੈ। ਕਾਸ਼ੀ ਤੋਂ ਵੀ ਉੱਚੀ ਜਗ੍ਹਾ ਹੋਈ ਨਾ। ਅੱਛਾ ਮਿੱਠੇ ਮਿੱਠੇ ਸਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ, ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਹੈ ਘਰ ਘਰ ਵਿੱਚ ਜਾ ਕੇ ਬਾਪ ਦਾ ਪੈਗਾਮ ਦੇਣਾ ਹੈ। ਸਰਵਿਸ ਕਰਨ ਦਾ ਪ੍ਰਣ ਕਰੋ, ਸਰਵਿਸ ਦੇ ਲਈ ਕੋਈ ਬਹਾਨਾ ਨਾ ਦਿਓ। ਦੂਜਾ, ਕੋਈ ਵੀ ਗੱਲ ਦੀ ਫਿਕਰਾਤ ਨਹੀਂ ਰੱਖਣੀ, ਗੁਪਤ ਖੁਸ਼ੀ ਵਿੱਚ ਰਹਿਣਾ ਹੈ, ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ, ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਵਰਦਾਨ ਹੈ ਕਲਿਆਣਕਾਰੀ ਬਾਪ ਤੇ ਸਮੇਂ ਦਾ ਹਰ ਸੈਕਿੰਡ ਲਾਭ ਉਠਾਉਣ ਵਾਲੇ ਨਿਸ਼ਚੇ ਬੁੱਧੀ ਨਿਸ਼ਚਿੰਤ ਭਵ। ਕਲਿਆਣਕਾਰੀ ਬਾਪ ਤੇ ਸਮੇਂ ਦਾ ਹਰ ਸੈਕਿੰਡ ਲਾਭ ਉਠਾਉਣ ਵਾਲੇ ਨਿਸ਼ਚੇ ਬੁੱਧੀ ਨਿਸ਼ਚਿੰਤ ਭਵ। ਜੋ ਵੀ ਦ੍ਰਿਸ਼ ਚੱਲ ਰਿਹਾ ਹੈ ਤ੍ਰਿਕਾਲਦਰਸ਼ੀ ਬਣ ਕੇ ਦੇਖੋ, ਹਿੰਮਤ ਉਲਾਸ ਵਿੱਚ ਰਹਿ ਕੇ ਖੁਦ ਵੀ ਸਮਰਥ ਆਤਮਾ ਬਣੋ, ਵਿਸ਼ਵ ਨੂੰ ਵੀ ਸਮਰਥ ਬਣਾਓ। ਖੁਦ ਦੇ ਤੂਫਾਨਾਂ ਵਿੱਚ ਹਿਲੋ ਨਹੀਂ, ਅਚਲ ਬਣੋ। ਜੋ ਵੀ ਟਾਈਮ ਮਿਲਿਆ, ਸਾਥ ਮਿਲਿਆ, ਅਨੇਕ ਪ੍ਰਕਾਰ ਦੇ ਖਜ਼ਾਨੇ ਮਿਲ ਰਹੇ ਨੇ, ਉਸ ਨਾਲ ਸੰਪੱਤੀਵਾਨ ਸਮਰਥੀਵਾਨ ਬਣੋ। ਸਾਰੇ ਕਲਪ ਵਿੱਚ ਅਜਿਹੇ ਦਿਨ ਫਿਰ ਆਉਣ ਵਾਲੇ ਨਹੀਂ, ਇਸ ਲਈ ਆਪਣੀ ਸਭ ਚਿੰਤਾਵਾਂ ਬਾਪ ਨੂੰ ਦੇ ਕੇ ਨਿਸ਼ਚੈ ਬੁੱਧੀਵਾਨ ਸਦਾ ਨਿਸ਼ਚਿੰਤ ਰਹੋ। ਕਲਿਆਣਕਾਰੀ ਬਾਪ ਤੇ ਸਮੇਂ ਦਾ ਹਰ ਸੈਕਿੰਡ ਲਾਭ ਉਠਾਓ। ਸਲੋਗਨ ਹੈ, ਬਾਪ ਦੇ ਸੰਗ ਦਾ ਰੰਗ ਲਗਾਓ ਤਾਂ ਬੁਰਾਈਆਂ ਸਵਤੈ ਹੀ ਖਤਮ ਹੋ ਜਾਣਗੀਆਂ। ਬਾਪ ਦੇ ਸੰਗ ਦਾ ਰੰਗ ਲਗਾਓ ਤਾਂ ਬੁਰਾਈਆਂ ਸਵਤੈ ਹੀ ਖਤਮ ਹੋ ਜਾਣਗੀਆਂ। ਆ ਸਰੀਰੀ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਅੱਜ ਦਾ ਅਵਿਅਕਤ ਇਸ਼ਾਰਾ ਵਿਦੇਹੀ ਬਣਨ ਦੀ ਵਿਧੀ ਹੈ, ਬਿੰਦੀ ਬਣਨਾ। ਅਸ਼ਰੀਰੀ ਬਣਦੇ ਹੋ, ਕਰਮਾਤੀਤ ਬਣਦੇ ਹੋ, ਸਦ ਦੀ ਵਿਧੀ ਹੈ ਬਿੰਦੀ ਬਣਨਾ। ਇਸ ਲਈ ਬਾਪ ਦਾਦਾ ਕਹਿੰਦੇ, ਅੰਮ੍ਰਿਤ ਵੇਲੇ ਬਾਪ ਦਾਦਾ ਤੋਂ ਮਿਲਣ ਮਨਾਉਂਦੇ, ਰੂਹ ਰਿਹਾਨ ਕਰਦੇ। ਜਦੋਂ ਕਾਰੇ ਵਿੱਚ ਆਉਂਦੇ ਹੋ ਤਾਂ ਪਹਿਲੇ ਤਿੰਨ ਬਿੰਦੀਆਂ ਦਾ ਤਿਲਕ ਮਸਤਕ ਤੇ ਲਗਾਓ। ਚੈੱਕ ਕਰੋ ਕਿਸੇ ਵੀ ਕਾਰਨ ਇਹ ਸਮ੍ਰਿਤੀ ਦਾ ਤਿਲਕ ਮਿਟਦਾ ਨਹੀਂ ਜਾਂਦਾ, ਅਵਿਨਾਸ਼ੀ ਅਮਿਤ ਤਿਲਕ ਰਹੇ। ਓਮ ਸ਼ਾਂਤੀ।